ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਨੂੰ ਸਾਰਿਆਂ ਨੂੰ ਨਮਸਕਾਰ। ਇੱਕ ਵਾਰ ਫਿਰ ਮਨ ਦੀਆਂ ਗੱਲਾਂ ਕਰਨ ਲਈ ਤੁਹਾਡੇ ਵਿਚਕਾਰ ਆਉਣ ਦਾ ਮੈਨੂੰ ਮੌਕਾ ਮਿਲਿਆ ਹੈ। ਦੂਰ ਦੱਖਣ 'ਚ ਲੋਕ ਓਨਮ ਦੇ ਤਿਉਹਾਰ 'ਚ ਰੰਗੇ ਹੋਏ ਨੇ ਅਤੇ ਕੱਲ੍ਹ ਪੂਰੇ ਦੇਸ਼ 'ਚ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਭਾਰਤ ਸਰਕਾਰ ਨੇ ਸਮਾਜਿਕ ਸੁਰੱਖਿਆ ਨੂੰ ਲੈ ਕੇ ਕਈ ਨਵੀਆਂ ਯੋਜਨਾਵਾਂ ਆਮ ਨਾਗਰਿਕਾਂ ਲਈ ਲਾਗੂ ਕੀਤੀਆਂ ਨੇ। ਮੈਨੂੰ ਖੁਸ਼ੀ ਹੈ ਕਿ ਬਹੁਤ ਘੱਟ ਵਕਤ ਵਿੱਚ ਵਿਆਪਕ ਪ੍ਰਮਾਣ 'ਚ ਸਾਰਿਆਂ ਨੇ ਇਹਨਾਂ ਯੋਜਨਾਵਾਂ ਨੂੰ ਸਵੀਕਾਰਿਆ ਹੈ। ਮੈਂ ਇੱਕ ਛੋਟੀ ਜਿਹੀ ਬੇਨਤੀ ਕੀਤੀ ਸੀ ਕਿ ਰੱਖੜੀ ਦੇ ਤਿਉਹਾਰ ਉੱਪਰ ਅਸੀਂ ਆਪਣੀਆਂ ਭੈਣਾਂ ਨੂੰ ਇਹ ਸੁਰੱਖਿਆ ਯੋਜਨਾ ਦੇਈਏ। ਮੇਰੇ ਕੋਲ ਜੋ ਮੋਟੀ ਮੋਟੀ ਜਾਣਕਾਰੀ ਆਈ ਹੈ, ਯੋਜਨਾ ਆਰੰਭ ਤੋਂ ਹੁਣ ਤੱਕ 11 ਕਰੋੜ ਪਰਿਵਾਰ ਇਸ ਯੋਜਨਾ ਨਾਲ ਜੁੜੇ ਨੇ ਅਤੇ ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਕਰੀਬ ਅੱਧਾ ਲਾਭ ਮਾਵਾਂ ਅਤੇ ਭੈਣਾਂ ਨੂੰ ਮਿਲਿਆ ਹੈ। ਮੈਂ ਇਸ ਨੂੰ ਸ਼ੁਭ ਸੰਕੇਤ ਮੰਨਦਾ ਹਾਂ। ਮੈਂ ਸਾਰੀਆਂ ਮਾਵਾਂ ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦੀ ਬਹੁਤ ਸਾਰੀ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਅੱਜ ਜਦ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ, ਜਨ ਧਨ ਯੋਜਨਾ ਨੂੰ ਇੱਕ ਵਾਰੀ ਪਹਿਲਾਂ ਵੱਡੇ ਪੱਧਰ 'ਤੇ ਹੱਥ 'ਚ ਲਿਆ ਗਿਆ ਸੀ। ਜੋ ਕੰਮ 60 ਸਾਲ 'ਚ ਨਹੀਂ ਹੋਇਆ ਉਹ ਇੰਨੇ ਘੱਟ ਵਕਤ 'ਚ ਹੋਏਗਾ ਕੀ? ਕਈ ਸਵਾਲੀਆ ਨਿਸ਼ਾਨ ਸਨ, ਪਰ ਮੈਨੂੰ ਅੱਜ ਖੁਸ਼ੀ ਹੈ ਕਿ ਇਸ ਯੋਜਨਾ ਨੂੰ ਲਾਗੂ ਕਰਨ ਨਾਲ ਸੰਬੰਧਿਤ ਸਰਕਾਰਾਂ ਦੀਆਂ ਸਾਰੀਆਂ ਇਕਾਈਆਂ ਨੇ, ਬੈਂਕ ਦੀਆਂ ਸਾਰੀਆਂ ਇਕਾਈਆਂ ਨੇ ਜੀ ਜਾਨ ਨਾਲ ਸਾਰੇ ਜੁੱਟ ਗਏ, ਸਫਲਤਾ ਪ੍ਰਾਪਤ ਕੀਤੀ ਅਤੇ ਹੁਣ ਤੱਕ ਮੇਰੀ ਜਾਣਕਾਰੀ ਅਨੁਸਾਰ ਕਰੀਬ 17.5 ਕਰੋੜ ਬੈਂਕ ਖਾਤੇ ਖੋਲ੍ਹੇ ਗਏ। 17.74 ਕਰੋੜ ਮੈਂ ਗਰੀਬਾਂ ਦੀ ਅਮੀਰੀ ਵੀ ਵੇਖੀ। 0 ਬੈਲੈਂਸ ਨਾਲ ਖਾਤਾ ਖੋਲ੍ਹਣਾ ਸੀ, ਪਰ ਗਰੀਬਾਂ ਨੇ ਬਚਤ ਕਰਕੇ, ਸੇਵਿੰਗ ਕਰਕੇ 22,000 ਕਰੋੜ ਦੀ ਰਾਸ਼ੀ ਜਮ੍ਹਾਂ ਕਰਵਾਈ। ਅਰਥ ਵਿਵਸਥਾ ਦੀ ਮੁੱਖ ਧਾਰਾ ਬੈਂਕਿੰਗ ਖੇਤਰ ਵੀ ਹੈ ਅਤੇ ਇਹ ਵਿਵਸਥਾ ਗਰੀਬ ਦੇ ਘਰ ਤੱਕ ਪਹੁੰਚੇ, ਇਸ ਲਈ ਬੈਂਕ ਮਿੱਤਰ ਦੀ ਯੋਜਨਾ ਵੀ ਬਲ ਦਿੱਤਾ ਹੈ। ਅੱਜ 1.25 ਲੱਖ ਤੋਂ ਵੀ ਜ਼ਿਆਦਾ ਬੈਂਕ ਮਿੱਤਰ ਦੇਸ਼ 'ਚ ਕੰਮ ਕਰ ਰਹੇ ਨੇ। ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇਸ 1 ਵਰ੍ਹੇ 'ਚ ਬੈਂਕਿੰਗ ਸੈਕਟਰ, ਅਰਥ ਵਿਵਸਥਾ ਅਤੇ ਗਰੀਬ ਆਦਮੀ, ਇਹਨਾਂ ਨੂੰ ਜੋੜਨ ਲਈ 1,31,000 ਫਾਈਨੈਂਸ਼ੀਅਲ ਲਿਟਰੇਸੀ ਕੈਂਪਸ ਲਗਾਏ ਗਏ। ਸਿਰਫ ਖਾਤੇ ਖੋਲ੍ਹਣ ਤੱਕ ਅਟਕ ਨਹੀਂ ਜਾਣਾ, ਹੁਣ ਤਾਂ 2,000 ਲੋਕ ਇਸ ਜਨ ਧਨ ਯੋਜਨਾ ਤਹਿਤ ਓਵਰਡਰਾਫਟ ਲੈਣ ਦੇ ਹੱਕਦਾਰ ਵੀ ਬਣ ਗਏ ਨੇ ਅਤੇ ਉਹਨਾਂ ਨੇ ਲਿਆ ਵੀ, ਅਤੇ ਗਰੀਬ ਨੂੰ ਬੈਂਕ ਤੋਂ ਪੈਸਾ ਮਿਲ ਸਕਦਾ ਹੈ, ਇਹ ਵਿਸ਼ਵਾਸ ਵੀ ਪੈਦਾ ਹੋਇਆ। ਮੈਂ ਫਿਰ ਇੱਕ ਵਾਰੀ ਸੰਬੰਧਿਤ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ ਬੈਂਕ ਦੇ ਅਕਾਊਂਟ ਖੋਲ੍ਹਣ ਵਾਲੇ ਸਾਰੇ ਗਰੀਬ ਤੋਂ ਗਰੀਬ ਭਾਈਆਂ ਭੈਣਾਂ ਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਬੈਂਕ ਨਾਲੋਂ ਨਾਤਾ ਟੁੱਟਣ ਨਾ ਦੇਣਾ। ਇਹ ਬੈਂਕ ਤੁਹਾਡੀ ਹੈ, ਤੁਹਾਨੂੰ ਹੁਣ ਇਸ ਨੂੰ ਛੱਡਣਾ ਨਹੀਂ ਚਾਹੀਦਾ। ਮੈਂ ਤੁਹਾਡੇ ਤੱਕ ਲਿਆਇਆ ਹਾਂ, ਇਸ ਨੂੰ ਫੜ ਕੇ ਰੱਖਣਾ ਤੁਹਾਡਾ ਕੰਮ ਹੈ। ਸਾਡੇ ਸਾਰਿਆਂ ਦੇ ਖਾਤੇ ਚਾਲੂ ਹੋਣੇ ਚਾਹੀਦੇ ਨੇ, ਤੁਸੀਂ ਜ਼ਰੂਰ ਕਰੋਗੇ, ਮੈਨੂੰ ਇਹ ਵਿਸ਼ਵਾਸ ਹੈ। ਪਿਛਲੇ ਦਿਨੀ ਗੁਜਰਾਤ ਦੀਆਂ ਘਟਨਾਵਾਂ ਨੇ, ਹਿੰਸਾ ਦੇ ਤਾਂਡਵ ਨੇ ਸਾਰੇ ਦੇਸ਼ ਨੂੰ ਬੇਚੈਨ ਕਰ ਦਿੱਤਾ ਅਤੇ ਇਹ ਸੁਭਾਵਿਕ ਹੈ ਕਿ ਗਾਂਧੀ ਅਤੇ ਸਰਦਾਰ ਦੀ ਧਰਤੀ ਉੱਤੇ ਕੁਝ ਵੀ ਹੋ ਜਾਏ ਤਾਂ ਦੇਸ਼ ਨੂੰ ਸਭ ਤੋਂ ਪਹਿਲਾਂ ਸਦਮਾ ਪਹੁੰਚਦਾ ਹੈ, ਦਰਦ ਹੁੰਦਾ ਹੈ। ਪਰ ਬਹੁਤ ਹੀ ਘੱਟ ਸਮੇਂ ਵਿੱਚ ਗੁਜਰਾਤ ਦੇ ਸੂਝਵਾਨ ਸਾਰੇ ਮੇਰੇ ਭੈਣਾਂ ਭਰਾਵਾਂ ਨੇ ਹਾਲਾਤ ਨੂੰ ਸੰਭਾਲ ਲਿਆ, ਸਥਿਤੀ ਨੂੰ ਵਿਗੜਨ ਤੋਂ ਰੋਕਣ 'ਚ ਭੂਮਿਕਾ ਨਿਭਾਈ ਅਤੇ ਫਿਰ ਇੱਕ ਵਾਰੀ ਸ਼ਾਂਤੀ ਦੇ ਮਾਰਗ ਉੱਤੇ ਗੁਜਰਾਤ ਚੱਲ ਪਿਆ। ਸ਼ਾਂਤੀ, ਏਕਤਾ, ਭਾਈਚਾਰਾ, ਇਹੀ ਰਸਤਾ ਸਹੀ ਹੈ ਅਤੇ ਵਿਕਾਸ ਦੇ ਮਾਰਗ ਉੱਪਰ ਵੀ ਮੋਢੇ ਨਾਲ ਮੋਢਾ ਮਿਲਾ ਕੇ ਅਸੀਂ ਚੱਲਣਾ ਹੈ। ਵਿਕਾਸ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਪਿਛਲੇ ਦਿਨੀ ਮੈਨੂੰ ਸੂਫੀ ਪਰੰਪਰਾ ਦੇ ਵਿਦਵਾਨਾਂ ਨਾਲ ਮਿਲਣ ਦਾ ਮੌਕਾ ਮਿਲਿਆ, ਉਹਨਾਂ ਦੀਆਂ ਗੱਲਾਂ ਸੁਣਨ ਦਾ ਮੌਕਾ ਮਿਲਿਆ। ਹੁਣ ਮੈਂ ਸੱਚ ਦੱਸਦਾ ਹਾਂ ਕਿ ਜਿਸ ਤਜਰਬੇ ਨਾਲ, ਜਿਸ ਪ੍ਰਕਾਰ ਨਾਲ ਮੈਨੂੰ ਉਹਨਾਂ ਦੀਆਂ ਗੱਲਾਂ ਸੁਣਨ ਦਾ ਮੌਕਾ ਮਿਲਿਆ, ਇੱਕ ਤਰ੍ਹਾਂ ਨਾਲ ਜਿਵੇਂ ਕੋਈ ਸੰਗੀਤ ਵੱਜ ਰਿਹਾ ਹੋਵੇ। ਉਹਨਾਂ ਦੀ ਸ਼ਬਦਾਂ ਦੀ ਚੋਣ, ਉਹਨਾਂ ਦਾ ਗੱਲਬਾਤ ਦਾ ਤਰੀਕਾ, ਯਾਨੀ ਸੂਫੀ ਪਰੰਪਰਾ 'ਚ ਜੋ ਉਦਾਰਤਾ ਹੈ, ਜੋ ਕੋਮਲਤਾ ਹੈ, ਜਿਸ ਵਿੱਚ ਸੰਗੀਤ ਦੀ ਇੱਕ ਲੈਅ ਹੈ, ਉਹਨਾਂ ਸਾਰਿਆਂ ਦਾ ਅਹਿਸਾਸ ਇਹਨਾਂ ਵਿਦਵਾਨਾਂ ਦੇ ਦਰਮਿਆਨ ਮੈਨੂੰ ਹੋਇਆ। ਮੈਨੂੰ ਬਹੁਤ ਚੰਗਾ ਲੱਗਿਆ। ਸ਼ਾਇਦ ਦੁਨੀਆ ਨੂੰ ਇਸਲਾਮ ਦੇ ਸਹੀ ਸਵਰੂਪ ਨੂੰ ਸਹੀ ਰੂਪ ਵਿੱਚ ਪਹੁੰਚਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਸੂਫੀ ਪਰੰਪਰਾ ਜਿਹੜੀ ਪ੍ਰੇਮ ਨਾਲ ਜੁੜੀ ਹੈ, ਉਦਾਰਤਾ ਨਾਲ ਜੁੜੀ ਹੈ, ਉਹ ਇਸ ਸੰਦੇਸ਼ ਨੂੰ ਦੂਰ ਦੂਰ ਤੱਕ ਪਹੁੰਚਾਉਣਗੇ, ਜੋ ਮਾਨਵ ਜਾਤੀ ਨੂੰ ਲਾਭ ਦੇਵੇਗਾ, ਇਸਲਾਮ ਦਾ ਵੀ ਫਾਇਦਾ ਕਰੇਗਾ। ਅਤੇ ਮੈਂ ਹੋਰਨਾਂ ਨੂੰ ਵੀ ਕਹਿੰਦਾ ਹਾਂ ਕਿ ਅਸੀਂ ਕਿਸੇ ਵੀ ਸੰਪਰਦਾਇ ਨੂੰ ਕਿਉਂ ਨਾ ਮੰਨਦੇ ਹੋਈਏ, ਪਰ ਕਦੀ ਸੂਫੀ ਪਰੰਪਰਾ ਨੂੰ ਸਮਝਣਾ ਚਾਹੀਦਾ ਹੈ। ਆਉਣ ਵਾਲੇ ਦਿਨਾਂ 'ਚ ਮੈਨੂੰ ਇੱਕ ਹੋਰ ਮੌਕਾ ਮਿਲਣ ਵਾਲਾ ਹੈ ਅਤੇ ਇਸ ਸੱਦੇ ਨੂੰ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਹਾਂ। ਭਾਰਤ ਵਿੱਚ ਸੰਸਾਰ ਦੇ ਕਈ ਦੇਸ਼ਾਂ ਦੇ ਬੋਧ ਪਰੰਪਰਾ ਦੇ ਵਿਦਵਾਨ ਬੋਧ ਗਯਾ ਵਿੱਚ ਆਉਣ ਵਾਲੇ ਨੇ ਅਤੇ ਮਨੁੱਖ ਜਾਤੀ ਨਾਲ ਜੁੜੇ ਹੋਏ ਸੰਸਾਰ ਪੱਧਰੀ ਵਿਸ਼ਿਆਂ 'ਤੇ ਚਰਚਾ ਕਰਨ ਵਾਲੇ ਨੇ। ਮੈਨੂੰ ਵੀ ਉਹਦੇ ਵਿੱਚ ਸੱਦਾ ਮਿਲਿਆ ਹੈ ਅਤੇ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਮੈਨੂੰ ਬੁੱਧ ਗਿਆ ਆਉਣ ਦਾ ਸੱਦਾ ਦਿੱਤਾ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਬੁੱਧ ਗਿਆ ਗਏ ਸਨ। ਮੈਨੂੰ ਸੰਸਾਰ ਭਰ ਦੇ ਇਹਨਾਂ ਵਿਦਵਾਨਾਂ ਨਾਲ ਬੁੱਧ ਗਿਆ ਜਾਣ ਦਾ ਮੌਕਾ ਮਿਲਣ ਵਾਲਾ ਹੈ। ਮੇਰੇ ਲਈ ਇਹ ਬਹੁਤ ਹੀ ਆਨੰਦ ਦਾ ਪਲ ਹੈ। ਮੇਰੇ ਪਿਆਰੇ ਕਿਸਾਨ ਭੈਣੋ ਭਰਾਵੋ, ਮੈਂ ਇੱਕ ਵਾਰੀ ਫਿਰ ਤੁਹਾਨੂੰ ਵਿਸ਼ੇਸ਼ ਰੂਪ ਨਾਲ ਅੱਜ ਮਨ ਦੀ ਗੱਲ ਦੱਸਣਾ ਚਾਹੁੰਦਾ ਹਾਂ। ਮੈਂ ਪਹਿਲਾਂ ਵੀ ਮਨ ਕੀ ਬਾਤ ਵਿੱਚ ਇਸ ਵਿਸ਼ੇ ਦਾ ਜ਼ਿਕਰ ਕਰ ਚੁੱਕਾ ਹਾਂ, ਸੁਣਿਆ ਹੋਏਗਾ, ਸੰਸਦ ਵਿੱਚ ਮੈਨੂੰ ਸੁਣਿਆ ਹੋਏਗਾ, ਸਾਰਵਜਨਿਕ ਸਭਾਵਾਂ ਵਿੱਚ ਸੁਣਿਆ ਹੋਏਗਾ, ਮਨ ਕੀ ਬਾਤ 'ਚ ਸੁਣਿਆ ਹੋਏਗਾ। ਮੈਂ ਹਰ ਵਾਰ ਇੱਕ ਗੱਲ ਕਹਿੰਦਾ ਆਇਆ ਹਾਂ, ਜਿਸ ਲੈਂਡ ਐਕੁਜ਼ੀਸ਼ਨ ਐਕਟ ਦੇ ਸੰਬੰਧ ਵਿੱਚ ਵਿਵਾਦ ਚੱਲ ਰਿਹਾ ਹੈ, ਉਸ ਦੇ ਵਿਸ਼ੇ ਵਿੱਚ ਸਰਕਾਰ ਦਾ ਮਨ ਖੁੱਲ੍ਹਾ ਹੈ। ਕਿਸਾਨਾਂ ਦੇ ਹਿੱਤ ਦੇ ਕਿਸੇ ਵੀ ਸੁਝਾਅ ਨੂੰ ਮੈਂ ਸਵੀਕਾਰ ਕਰਨ ਲਈ ਤਿਆਰ ਹਾਂ। ਇਹ ਵਾਰ ਵਾਰ ਮੈਂ ਕਹਿੰਦਾ ਰਿਹਾ ਹਾਂ, ਪਰ ਅੱਜ ਮੇਰੇ ਕਿਸਾਨ ਭੈਣਾਂ ਭਰਾਵਾਂ ਨੂੰ ਇਹ ਕਹਿਣਾ ਹੈ ਕਿ ਇਹ ਲੈਂਡ ਐਕੁਜ਼ੀਸ਼ਨ ਐਕਟ ਵਿੱਚ ਸੁਧਾਰ ਦੀ ਗੱਲ ਰਾਜਾਂ ਵੱਲੋਂ ਆਈਏ, ਜ਼ੋਰ ਦੇ ਕੇ ਆਈਏ, ਅਤੇ ਸਾਰਿਆਂ ਨੂੰ ਲੱਗਦਾ ਸੀ ਕਿ ਪਿੰਡ ਗਰੀਬ ਕਿਸਾਨ ਦਾ ਜੇ ਭਲਾ ਕਰਨਾ ਹੈ, ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਜੇ ਨਹਿਰਾਂ ਬਣਾਉਣੀਆਂ ਨੇ, ਪਿੰਡਾਂ 'ਚ ਬਿਜਲੀ ਪਹੁੰਚਾਉਣ ਲਈ ਜੇ ਖੰਭੇ ਲਗਾਉਣੇ ਨੇ, ਪਿੰਡ ਲਈ ਸੜਕ ਬਣਾਉਣੀ ਹੈ, ਪਿੰਡ ਦੇ ਗਰੀਬਾਂ ਲਈ ਘਰ ਬਣਾਉਣੇ ਨੇ, ਪਿੰਡ ਦੇ ਗਰੀਬ ਨੌਜਵਾਨਾਂ ਨੂੰ ਰੁਜ਼ਗਾਰ ਲਈ ਵਿਵਸਥਾ ਮੁਹੱਈਆ ਕਰਾਉਣੀ ਹੈ, ਤਾਂ ਸਾਨੂੰ ਇਸ ਅਫਸਰਸ਼ਾਹੀ ਦੇ ਚੁੰਗਲ ਵਿੱਚੋਂ ਕਾਨੂੰਨ ਨੂੰ ਕੱਢਣਾ ਪਏਗਾ, ਅਤੇ ਤਦ ਜਾ ਕੇ ਸੁਧਾਰ ਦਾ ਪ੍ਰਸਤਾਵ ਆਇਆ ਸੀ। ਪਰ ਮੈਂ ਵੇਖਿਆ ਕਿ ਇੰਨੇ ਭਰਮ ਫੈਲਾਏ ਗਏ ਨੇ, ਕਿਸਾਨ ਨੂੰ ਇੰਨਾ ਭੈਭੀਤ ਕਰ ਦਿੱਤਾ ਗਿਆ। ਮੇਰੇ ਕਿਸਾਨ ਭੈਣੋ ਭਰਾਵੋ, ਮੇਰਾ ਕਿਸਾਨ ਨਾ ਭਰਮ ਵਿੱਚ ਆਉਣਾ ਚਾਹੀਦਾ ਹੈ, ਅਤੇ ਭੈਭੀਤ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ, ਅਤੇ ਮੈਂ ਅਜਿਹਾ ਕੋਈ ਮੌਕਾ ਵੀ ਕਿਸੇ ਨੂੰ ਦੇਣਾ ਨਹੀਂ ਚਾਹੁੰਦਾ ਜੋ ਕਿਸਾਨਾਂ ਨੂੰ ਭੈਭੀਤ ਕਰੇ, ਕਿਸਾਨਾਂ ਨੂੰ ਭਰਮ ਵਿੱਚ ਪਾਵੇ। ਅਤੇ ਮੇਰੇ ਲਈ ਦੇਸ਼ ਵਿੱਚ ਹਰ ਇੱਕ ਆਵਾਜ਼ ਦਾ ਮਹੱਤਵ ਹੈ, ਪਰ ਕਿਸਾਨਾਂ ਦੀ ਆਵਾਜ਼ ਦਾ ਵਿਸ਼ੇਸ਼ ਮਹੱਤਵ ਹੈ। ਅਸੀਂ ਇੱਕ ਆਰਡੀਨੈਂਸ ਜਾਰੀ ਕੀਤਾ ਸੀ, ਕੱਲ੍ਹ 31 ਅਗਸਤ ਨੂੰ ਆਰਡੀਨੈਂਸ ਦੀ ਸੀਮਾ ਖਤਮ ਹੋ ਰਹੀ ਹੈ, ਅਤੇ ਮੈਂ ਤੈਅ ਕੀਤਾ ਹੈ ਖਤਮ ਹੋਣ ਦਿੱਤਾ ਜਾਏ। ਮਤਲਬ ਇਹ ਹੋਇਆ ਕਿ ਮੇਰੀ ਸਰਕਾਰ ਬਣੀ, ਉਸ ਤੋਂ ਪਹਿਲਾਂ ਜੋ ਸਥਿਤੀ ਸੀ ਉਹ ਹੁਣ ਪੁਨਰ ਸਥਾਪਿਤ ਹੋ ਚੁੱਕੀ ਹੈ, ਪਰ ਉਸ ਵਿੱਚ ਇੱਕ ਕੰਮ ਅਧੂਰਾ ਸੀ, ਅਤੇ ਉਹ ਸੀ 13 ਅਜਿਹੇ ਬਿੰਦੂ ਸਨ ਜਿਨ੍ਹਾਂ ਨੂੰ ਇਸ ਸਾਲ ਵਿੱਚ ਪੂਰਾ ਕਰਨਾ ਸੀ, ਅਤੇ ਇਸੇ ਲਈ ਇਸ ਨੂੰ ਆਰਡੀਨੈਂਸ ਵਿੱਚ ਲਿਆਏ। ਪਰ ਇਹਨਾਂ ਵਿਵਾਦਾਂ ਦੇ ਚੱਲਦਿਆਂ ਉਹ ਮਾਮਲਾ ਵੀ ਉਲਝ ਗਿਆ। ਆਰਡੀਨੈਂਸ ਤਾਂ ਖਤਮ ਹੋ ਰਿਹਾ ਹੈ, ਪਰ ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲਣ ਵਾਲਾ ਹੈ, ਕਿਸਾਨਾਂ ਦਾ ਸਿੱਧਾ ਆਰਥਿਕ ਲਾਭ ਜਿਸ ਨਾਲ ਜੁੜਿਆ ਹੋਇਆ ਹੈ, ਉਹਨਾਂ 13 ਬਿੰਦੂਆਂ ਨੂੰ ਅਸੀਂ ਨਿਯਮਾਂ ਤਹਿਤ ਲਿਆ ਕੇ ਅੱਜ ਹੀ ਲਾਗੂ ਕਰ ਰਹੇ ਹਾਂ, ਤਾਂ ਕਿ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ, ਆਰਥਿਕ ਹਾਨੀ ਨਾ ਹੋਵੇ। ਅਤੇ ਇਸ ਵਾਸਤੇ ਜਿਨ੍ਹਾਂ 13 ਬਿੰਦੂਆਂ ਨੂੰ ਲਾਗੂ ਕਰਨ ਦਾ ਪਹਿਲਾਂ ਦੇ ਕਾਨੂੰਨ 'ਚ ਬਾਕੀ ਸੀ, ਉਸ ਨੂੰ ਅੱਜ ਅਸੀਂ ਪੂਰਾ ਕਰ ਰਹੇ ਹਾਂ। ਅਤੇ ਮੇਰੇ ਕਿਸਾਨ ਭੈਣਾਂ ਭਰਾਵਾਂ ਨੂੰ ਮੈਂ ਯਕੀਨ ਦਿਵਾਉਂਦਾ ਹਾਂ ਕਿ ਸਾਡੇ ਲਈ ਜੈ ਜਵਾਨ ਜੈ ਕਿਸਾਨ ਇੱਕ ਨਾਰਾ ਨਹੀਂ, ਇੱਕ ਮੰਤਰ ਹੈ। ਪਿੰਡ ਗਰੀਬ ਕਿਸਾਨ ਦਾ ਕਲਿਆਣ, ਅਤੇ ਤਾਂ ਹੀ ਤਾਂ ਅਸੀਂ 15 ਅਗਸਤ ਨੂੰ ਕਿਹਾ ਸੀ ਕਿ ਸਿਰਫ ਖੇਤੀ ਵਿਭਾਗ ਹੀ ਨਹੀਂ, ਸਗੋਂ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਬਣਾਇਆ ਜਾਏਗਾ, ਜਿਸ ਦਾ ਫੈਸਲਾ ਅਸੀਂ ਬੜੀ ਤੇਜ਼ੀ ਨਾਲ ਅੱਗੇ ਵਧਾਇਆ ਹੈ। ਮੇਰੇ ਕਿਸਾਨ ਭੈਣੋ ਭਰਾਵੋ, ਹੁਣ ਨਾ ਕੋਈ ਭਰਮ ਦਾ ਕਾਰਨ ਹੈ, ਅਤੇ ਨਾ ਹੀ ਕੋਈ ਭੈਭੀਤ ਕਰਨ ਦੀ ਕੋਸ਼ਿਸ਼ ਕਰੇ, ਤਾਂ ਨਾ ਹੀ ਤੁਹਾਨੂੰ ਭੈਭੀਤ ਹੋਣ ਦੀ ਕੋਈ ਜ਼ਰੂਰਤ ਹੈ। ਮੈਂ ਇੱਕ ਗੱਲ ਹੋਰ ਵੀ ਕਹਿਣੀ ਹੈ ਕਿ 2 ਦਿਨ ਪਹਿਲਾਂ 1965 ਦੀ ਜੰਗ ਦੇ 50 ਸਾਲ ਪੂਰੇ ਹੋਏ ਨੇ, ਅਤੇ ਜਦੋਂ 1965 ਦੀ ਜੰਗ ਦੀ ਗੱਲ ਆਉਂਦੀ ਹੈ ਤਾਂ ਲਾਲ ਬਹਾਦਰ ਸ਼ਾਸਤਰੀ ਜੀ ਦੀ ਯਾਦ ਆਉਣਾ ਸੁਭਾਵਿਕ ਹੈ। ਜੈ ਜਵਾਨ ਜੈ ਕਿਸਾਨ ਮੰਤਰ ਯਾਦ ਆਉਣਾ ਵੀ ਬਹੁਤ ਸੁਭਾਵਿਕ ਹੈ, ਅਤੇ ਭਾਰਤ ਦੇ ਤਿਰੰਗੇ ਝੰਡੇ ਨੂੰ ਉਸਦੀ ਆਨ ਬਾਨ ਸ਼ਾਨ ਬਣਾਈ ਰੱਖਣ ਵਾਲੇ ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਆਉਣੀ ਵੀ ਬਹੁਤ ਸੁਭਾਵਿਕ ਹੈ। 65 ਦੀ ਜੰਗ ਦੀ ਜਿੱਤ ਦੇ ਸਾਰੇ ਸੰਬੰਧਤਾਂ ਨੂੰ ਮੈਂ ਪ੍ਰਣਾਮ ਕਰਦਾ ਹਾਂ, ਵੀਰਾਂ ਨੂੰ ਨਮਨ ਕਰਦਾ ਹਾਂ, ਅਤੇ ਅਜਿਹੀਆਂ ਇਤਿਹਾਸ ਦੀਆਂ ਘਟਨਾਵਾਂ ਤੋਂ ਸਾਨੂੰ ਨਿਰੰਤਰ ਪ੍ਰੇਰਣਾ ਮਿਲਦੀ ਰਹੇ। ਜਿਸ ਪ੍ਰਕਾਰ ਨਾਲ ਪਿਛਲੇ ਹਫ਼ਤੇ ਮੈਨੂੰ ਸੂਫੀ ਪਰੰਪਰਾ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ, ਉਸੇ ਤਰ੍ਹਾਂ ਮੈਨੂੰ ਇੱਕ ਬਹੁਤ ਵੱਖਰਾ ਅਨੁਭਵ ਹੋਇਆ, ਦੇਸ਼ ਦੇ ਮੰਨੇ ਪਰਮੰਨੇ ਵਿਗਿਆਨੀਆਂ ਨਾਲ ਘੰਟਿਆਂ ਬੱਧੀ ਗੱਲ ਕਰਨ ਦਾ ਮੌਕਾ ਮਿਲਿਆ, ਉਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ, ਅਤੇ ਮੈਨੂੰ ਖੁਸ਼ੀ ਹੋਈ ਕਿ ਸਾਇੰਸ ਦੇ ਖੇਤਰ ਵਿੱਚ ਭਾਰਤ ਕਈ ਦਿਸ਼ਾਵਾਂ ਵਿੱਚ ਬਹੁਤ ਹੀ ਉੱਤਮ ਪ੍ਰਕਾਰ ਦੇ ਕੰਮ ਕਰ ਰਿਹਾ ਹੈ। ਸਾਡੇ ਵਿਗਿਆਨਿਕ ਸੱਚਮੁੱਚ ਹੀ ਉੱਤਮ ਪ੍ਰਕਾਰ ਦਾ ਕੰਮ ਕਰ ਰਹੇ ਨੇ। ਹੁਣ ਸਾਡੇ ਸਾਹਮਣੇ ਮੌਕਾ ਹੈ ਕਿ ਇਹਨਾਂ ਸੰਸਾਧਨਾਂ ਨੂੰ ਜਨ ਸਧਾਰਨ ਤੱਕ ਕਿਵੇਂ ਪਹੁੰਚਾਈਏ, ਸਿਧਾਂਤਾਂ ਨੂੰ ਉਪਕਰਨਾਂ ਵਿੱਚ ਕਿਵੇਂ ਤਬਦੀਲ ਕਰੀਏ, ਲੈਬ ਨੂੰ ਲੈਂਡ ਨਾਲ ਕਿਵੇਂ ਜੋੜੀਏ, ਇੱਕ ਮੌਕੇ ਦੇ ਰੂਪ ਵਿੱਚ ਇਸ ਨੂੰ ਅੱਗੇ ਵਧਾਉਣਾ ਹੈ। ਕਈ ਨਵੀਆਂ ਜਾਣਕਾਰੀਆਂ ਵੀ ਮੈਨੂੰ ਮਿਲੀਆਂ ਨੇ। ਮੈਂ ਕਹਿ ਸਕਦਾ ਹਾਂ ਕਿ ਮੇਰੇ ਲਈ ਇਹ ਬਹੁਤ ਹੀ ਇੰਸਪਾਇਰਿੰਗ ਵੀ ਸੀ ਅਤੇ ਐਜੂਕੇਟਿੰਗ ਵੀ ਸੀ। ਅਤੇ ਮੈਂ ਵੇਖਿਆ ਕਿ ਕਈ ਨੌਜਵਾਨ ਵਿਗਿਆਨੀ ਕਿੰਨੇ ਚਾਅ ਨਾਲ ਗੱਲਾਂ ਦੱਸ ਰਹੇ ਸਨ, ਕਿਵੇਂ ਸੁਪਨੇ ਉਹਨਾਂ ਦੀਆਂ ਅੱਖਾਂ ਵਿੱਚ ਦਿਖਾਈ ਦੇ ਰਹੇ ਸਨ। ਅਤੇ ਜਦੋਂ ਮੈਂ ਪਿਛਲੀ ਵਾਰੀ ਮਨ ਕੀ ਬਾਤ ਵਿੱਚ ਕਿਹਾ ਸੀ ਕਿ ਸਾਡੇ ਵਿਦਿਆਰਥੀਆਂ ਨੂੰ ਵਿਗਿਆਨ ਵੱਲ ਅੱਗੇ ਵਧਣਾ ਚਾਹੀਦਾ ਹੈ, ਇਸ ਮੀਟਿੰਗ ਮਗਰੋਂ ਮੈਨੂੰ ਲੱਗਦਾ ਹੈ ਕਿ ਬਹੁਤ ਮੌਕੇ ਹਨ, ਬਹੁਤ ਸੰਭਾਵਨਾਵਾਂ ਹਨ। ਮੈਂ ਫਿਰ ਤੋਂ ਇਸ ਨੂੰ ਇੱਕ ਵਾਰ ਦੁਹਰਾਉਣਾ ਚਾਹੁੰਦਾ ਹਾਂ, ਸਾਡੇ ਨੌਜਵਾਨ ਮਿੱਤਰ ਸਾਇੰਸ 'ਚ ਰੁਚੀ ਲੈਣ, ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ। ਮੈਨੂੰ ਨਾਗਰਿਕਾਂ ਤੋਂ ਕਈ ਚਿੱਠੀਆਂ ਆਉਂਦੀਆਂ ਰਹਿੰਦੀਆਂ। ਥਾਣੇ ਤੋਂ ਸ਼੍ਰੀਮਾਨ ਪਰਿਮਲ ਸ਼ਾਹ ਨੇ mygov.in ਉੱਤੇ ਮੈਨੂੰ ਐਜੂਕੇਸ਼ਨਲ ਰਿਫੋਰਮਸ ਦੇ ਸੰਬੰਧ ਵਿੱਚ ਲਿਖਿਆ ਹੈ, ਸਕਿੱਲ ਡਿਵੈਲਪਮੈਂਟ ਲਈ ਲਿਖਿਆ ਹੈ। ਤਾਮਿਲਨਾਡੂ ਦੇ ਚਿਦੰਬਰਮ ਤੋਂ ਸ਼੍ਰੀਮਾਨ ਪ੍ਰਕਾਸ਼ ਤ੍ਰਿਪਾਠੀ ਨੇ ਪ੍ਰਾਇਮਰੀ ਸਿੱਖਿਆ ਲਈ ਚੰਗੇ ਅਧਿਆਪਕਾਂ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ, ਸਿੱਖਿਆ ਖੇਤਰ ਵਿੱਚ ਸੁਧਾਰਾਂ ਉੱਤੇ ਬਲ ਦਿੱਤਾ ਹੈ। ਮੈਂ ਖਾਸ ਆਪਣੇ ਨੌਜਵਾਨ ਮਿੱਤਰਾਂ ਨੂੰ ਵੀ ਇੱਕ ਗੱਲ ਕਹਿਣੀ ਹੈ ਕਿ ਮੈਂ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਵੀ ਕਿਹਾ ਸੀ ਕਿ ਹੇਠਲੇ ਪੱਧਰ ਦੀ ਨੌਕਰੀ ਲਈ ਇਹ ਇੰਟਰਵਿਊ ਕਿਉਂ, ਅਤੇ ਫਿਰ ਜਦ ਇੰਟਰਵਿਊ ਦਾ ਕਾਲ ਆਉਂਦਾ ਹੈ ਤਾਂ ਹਰ ਗਰੀਬ ਪਰਿਵਾਰ, ਵਿਧਵਾ ਮਾਂ, ਸਿਫਾਰਿਸ਼ ਕਿੱਥੋਂ ਮਿਲੇਗੀ, ਕਿਸ ਦੀ ਮਦਦ ਨਾਲ ਨੌਕਰੀ ਮਿਲੇਗੀ, ਜੈਕ ਕਿਸ ਦਾ ਲਗਾਵਾਂਗੇ, ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਇਸਤੇਮਾਲ ਕਰਦੇ ਹੋਏ ਦੌੜਦੇ ਨੇ, ਅਤੇ ਸ਼ਾਇਦ ਹੇਠਲੇ ਪੱਧਰ ਦੇ ਭ੍ਰਿਸ਼ਟਾਚਾਰ ਦਾ ਇਹ ਵੀ ਇੱਕ ਕਾਰਨ ਹੈ। ਅਤੇ ਮੈਂ 15 ਅਗਸਤ ਨੂੰ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਇੰਟਰਵਿਊ ਦੀ ਪਰੰਪਰਾ ਤੋਂ ਇੱਕ ਪੱਧਰ ਹੇਠਾਂ ਤੋਂ ਤਾਂ ਮੁਕਤੀ ਹੋਣੀ ਚਾਹੀਦੀ ਹੈ। ਮੈਨੂੰ ਖੁਸ਼ੀ ਹੈ ਕਿ ਇੰਨੇ ਘੱਟ ਸਮੇਂ, ਅਜੇ 15 ਦਿਨ ਹੀ ਹੋਏ ਨੇ, ਪਰ ਸਰਕਾਰ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਸੂਚਨਾਵਾਂ ਭੇਜੀਆਂ ਜਾ ਰਹੀਆਂ ਨੇ, ਅਤੇ ਕਰੀਬ ਕਰੀਬ ਫੈਸਲਾ ਅਮਲ ਵਿੱਚ ਵੀ ਆ ਜਾਏਗਾ ਕਿ ਇੰਟਰਵਿਊ ਦੇ ਚੱਕਰ ਤੋਂ ਛੋਟੀਆਂ ਛੋਟੀਆਂ ਨੌਕਰੀਆਂ ਛੁੱਟ ਜਾਣਗੀਆਂ, ਗਰੀਬ ਨੂੰ ਸਿਫਾਰਿਸ਼ ਲਈ ਦੌੜਨਾ ਨਹੀਂ ਪਏਗਾ, ਐਕਸਪਲੋਇਟੇਸ਼ਨ ਨਹੀਂ ਹੋਏਗਾ, ਕਰਪਸ਼ਨ ਨਹੀਂ ਹੋਏਗਾ। ਇਨ੍ਹੀਂ ਦਿਨੀ ਭਾਰਤ ਵਿੱਚ ਸੰਸਾਰ ਦੇ ਕਈ ਦੇਸ਼ਾਂ ਦੇ ਮਹਿਮਾਨ ਆਏ ਨੇ, ਸਿਹਤ ਵਾਸਤੇ ਖਾਸ ਕਰਕੇ ਮਾਤਾ ਮੌਤ ਦਰ ਅਤੇ ਸ਼ਿਸ਼ੂ ਮੌਤ ਦਰ ਘੱਟ ਹੋਵੇ, ਉਸਦੇ ਕਾਰਜ ਯੋਜਨਾ ਵਾਸਤੇ ਕਾਲ ਟੂ ਐਕਸ਼ਨ ਦੁਨੀਆ ਦੇ 24 ਦੇਸ਼ਾਂ ਨੇ ਮਿਲ ਕੇ ਭਾਰਤ ਦੀ ਭੂਮੀ ਉੱਤੇ ਚਿੰਤਨ ਕੀਤਾ ਹੈ। ਅਮਰੀਕਾ ਤੋਂ ਬਾਹਰ ਇਹ ਪਹਿਲੀ ਵਾਰੀ ਕਿਸੇ ਹੋਰ ਦੇਸ਼ ਵਿੱਚ ਇਹ ਪ੍ਰੋਗਰਾਮ ਹੋਇਆ, ਅਤੇ ਇਹ ਗੱਲ ਸਹੀ ਹੈ ਕਿ ਅੱਜ ਵੀ ਸਾਡੇ ਦੇਸ਼ ਵਿੱਚ ਹਰ ਵਰੇ ਕਰੀਬ ਕਰੀਬ 50,000 ਮਾਵਾਂ ਅਤੇ 13 ਲੱਖ ਬੱਚੇ ਪ੍ਰਸੂਤੀ ਵੇਲੇ ਹੀ ਅਤੇ ਉਸ ਤੋਂ ਤਤਕਾਲ ਮਗਰੋਂ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਹ ਚਿੰਤਾਜਨਕ ਹੈ, ਡਰਾਉਣਾ ਹੈ। ਵੈਸੇ ਸੁਧਾਰ ਕਾਫੀ ਹੋਇਆ ਹੈ, ਅੰਤਰਰਾਸ਼ਟਰੀ ਪੱਧਰ ਉੱਪਰ ਭਾਰਤ ਦੀ ਸ਼ਲਾਘਾ ਵੀ ਹੋਣ ਲੱਗੀ ਹੈ, ਫਿਰ ਵੀ ਇਹ ਅੰਕੜਾ ਘੱਟ ਨਹੀਂ ਹੈ। ਜਿਵੇਂ ਅਸੀਂ ਲੋਕਾਂ ਨੇ ਪੋਲੀਓ ਤੋਂ ਮੁਕਤੀ ਹਾਸਲ ਕੀਤੀ, ਉਵੇਂ ਹੀ ਮਾਂ ਅਤੇ ਸ਼ਿਸ਼ੂ ਦੀ ਮੌਤ ਵਿੱਚ ਟੈਟਨਸ, ਉਸ ਵਿੱਚ ਵੀ ਮੁਕਤੀ ਪਾਈ। ਸੰਸਾਰ ਨੇ ਇਸ ਨੂੰ ਸਵੀਕਾਰਿਆ ਹੈ, ਪਰ ਸਾਨੂੰ ਹਾਲੇ ਵੀ ਸਾਡੀਆਂ ਮਾਤਾਵਾਂ ਨੂੰ ਬਚਾਉਣਾ ਹੈ, ਸਾਡੇ ਨਵਜਾਤ ਬੱਚਿਆਂ ਨੂੰ ਬਚਾਉਣਾ ਹੈ। ਭੈਣੋ ਭਰਾਵੋ, ਅੱਜ ਕੱਲ੍ਹ ਡੇਂਗੂ ਦੀ ਖਬਰ ਆਉਂਦੀ ਰਹਿੰਦੀ ਹੈ। ਇਹ ਗੱਲ ਸਹੀ ਹੈ ਕਿ ਡੇਂਗੂ ਖਤਰਨਾਕ ਹੈ, ਪਰ ਉਸਦਾ ਬਚਾਅ ਬਹੁਤ ਸੌਖਾ ਹੈ। ਅਤੇ ਜੋ ਮੈਂ ਸਵੱਛ ਭਾਰਤ ਦੀ ਗੱਲ ਕਰ ਰਿਹਾ ਹਾਂ, ਉਹਦੇ ਨਾਲ ਇਹ ਸਿੱਧਾ ਸਿੱਧਾ ਜੁੜਿਆ ਹੋਇਆ ਹੈ। ਟੀ ਵੀ ਉੱਤੇ ਅਸੀਂ ਪ੍ਰਚਾਰ ਵੇਖਦੇ ਹਾਂ, ਪਰ ਸਾਡਾ ਧਿਆਨ ਨਹੀਂ ਜਾਂਦਾ। ਅਖਬਾਰ 'ਚ ਇਸ਼ਤਿਹਾਰ ਛਪਦਾ ਹੈ, ਪਰ ਸਾਡਾ ਧਿਆਨ ਨਹੀਂ ਜਾਂਦਾ। ਘਰ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ 'ਚ ਸਫਾਈ, ਸ਼ੁੱਧ ਪਾਣੀ ਦੇ ਰੱਖ ਰਖਾਵ ਕਰਨ ਦੇ ਤਰੀਕੇ ਨੇ। ਇਹਨਾਂ ਗੱਲਾਂ 'ਚ ਵੱਡੇ ਪੱਧਰ 'ਤੇ ਲੋਕ ਸਿੱਖਿਆ ਹੋ ਰਹੀ ਹੈ, ਪਰ ਸਾਡਾ ਧਿਆਨ ਨਹੀਂ ਜਾਂਦਾ। ਅਤੇ ਕਦੀ ਕਦੀ ਲੱਗਦਾ ਹੈ ਕਿ ਅਸੀਂ ਤਾਂ ਬਹੁਤ ਹੀ ਚੰਗੇ ਘਰ ਵਿੱਚ ਰਹਿੰਦੇ ਹਾਂ, ਬਹੁਤ ਹੀ ਵਧੀਆ ਵਿਵਸਥਾ ਵਾਲੇ ਹਾਂ, ਅਤੇ ਪਤਾ ਨਹੀਂ ਹੁੰਦਾ ਕਿ ਸਾਡੇ ਇੱਥੇ ਕਿਤੇ ਪਾਣੀ ਭਰਿਆ ਹੋਇਆ ਹੈ ਅਤੇ ਅਸੀਂ ਡੇਂਗੂ ਨੂੰ ਸੱਦਾ ਦਿੰਦੇ ਹਾਂ। ਮੈਂ ਤੁਹਾਨੂੰ ਸਭ ਨੂੰ ਇਹ ਅਪੀਲ ਕਰਦਾ ਹਾਂ ਕਿ ਮੌਤ ਨੂੰ ਇੰਨਾ ਸਸਤਾ ਨਹੀਂ ਬਣਨ ਦੇਣਾ ਚਾਹੀਦਾ, ਜ਼ਿੰਦਗੀ ਬਹੁਤ ਮੁੱਲਵਾਨ ਹੈ। ਪਾਣੀ ਦੀ ਬੇਧਿਆਨੀ, ਸਵੱਛਤਾ ਬਾਰੇ ਉਦਾਸੀਨਤਾ, ਇਹ ਮੌਤ ਦਾ ਕਾਰਨ ਬਣ ਜਾਏ, ਇਹ ਤਾਂ ਠੀਕ ਨਹੀਂ ਹੈ। ਪੂਰੇ ਦੇਸ਼ ਵਿੱਚ ਕਰੀਬ 514 ਕੇਂਦਰਾਂ ਉੱਤੇ ਡੇਂਗੂ ਵਾਸਤੇ ਮੁਫ਼ਤ ਵਿੱਚ ਜਾਂਚ ਦੀਆਂ ਸੁਵਿਧਾਵਾਂ ਉਪਲਬਧ ਨੇ। ਸਮਾਂ ਰਹਿੰਦੇ ਹੀ ਜਾਂਚ ਕਰਵਾਉਣਾ ਹੀ ਜੀਵਨ ਰੱਖਿਆ ਲਈ ਉਪਯੋਗੀ ਹੈ, ਅਤੇ ਇਸ ਵਿੱਚ ਤੁਹਾਡਾ ਸਭ ਦਾ ਸਾਥ ਸਹਿਯੋਗ ਬਹੁਤ ਜ਼ਰੂਰੀ ਹੈ, ਅਤੇ ਸਵੱਛਤਾ ਨੂੰ ਤਾਂ ਬਹੁਤ ਮਹੱਤਵ ਦੇਣਾ ਚਾਹੀਦਾ ਹੈ। ਇਨ੍ਹੀਂ ਦਿਨੀ ਤਾਂ ਰੱਖੜੀ ਤੋਂ ਲੈ ਕੇ ਦੀਵਾਲੀ ਤੱਕ ਸਾਡੇ ਦੇਸ਼ ਵਿੱਚ ਤਿਉਹਾਰ ਹੀ ਤਿਉਹਾਰ ਹੁੰਦੇ ਨੇ। ਸਾਡੇ ਹਰ ਤਿਉਹਾਰ ਨੂੰ ਅਸੀਂ ਸਵੱਛਤਾ ਨਾਲ ਕਿਉਂ ਨਾ ਜੋੜੀਏ, ਤੁਸੀਂ ਦੇਖਣਾ ਇਹ ਸੰਸਕਾਰ ਸੁਭਾਅ ਬਣ ਜਾਣਗੇ। ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਮੈਂ ਇੱਕ ਖੁਸ਼ਖਬਰੀ ਸੁਣਾਉਣੀ ਹੈ ਤੁਹਾਨੂੰ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਹੁਣ ਸਾਨੂੰ ਦੇਸ਼ ਲਈ ਮਰਨ ਦਾ ਸੁਭਾਗ ਨਹੀਂ ਮਿਲੇਗਾ, ਪਰ ਦੇਸ਼ ਲਈ ਜੀਣ ਦਾ ਸੁਭਾਗ ਤਾਂ ਮਿਲਿਆ ਹੀ ਹੈ। ਸਾਡੇ ਦੇਸ਼ ਦੇ 2 ਨੌਜਵਾਨ ਅਤੇ 2ਵੇਂ ਭਰਾ, ਅਤੇ ਉਹ ਵੀ ਮੂਲ ਸਾਡੇ ਮਹਾਰਾਸ਼ਟਰ ਦੇ ਨਾਸਿਕ ਦੇ, ਡਾਕਟਰ ਹਿਤੇਂਦਰ ਮਹਾਜਨ ਅਤੇ ਡਾਕਟਰ ਮਹਿੰਦਰ ਮਹਾਜਨ। ਪਰ ਇਹਨਾਂ ਦੇ ਦਿਲ ਵਿੱਚ ਭਾਰਤ ਦੇ ਆਦਿਵਾਸੀਆਂ ਦੀ ਸੇਵਾ ਕਰਨ ਦਾ ਭਾਵ ਪ੍ਰਬਲ ਰਹਿੰਦਾ ਹੈ। ਇਹਨਾਂ ਦੋਵਾਂ ਭਰਾਵਾਂ ਨੇ ਭਾਰਤ ਦਾ ਮਾਣ ਵਧਾਇਆ ਹੈ। ਅਮਰੀਕਾ ਵਿੱਚ ਰੇਸ ਅਕ੍ਰੋਸ ਅਮੈਰੀਕਾ ਇੱਕ ਸਾਈਕਲ ਰੇਸ ਹੁੰਦੀ ਹੈ, ਬੜੀ ਮੁਸ਼ਕਿਲ ਹੁੰਦੀ ਹੈ, ਕਰੀਬ 4,800 ਕਿਲੋਮੀਟਰ ਲੰਬੀ ਰੇਸ ਹੁੰਦੀ ਹੈ। ਇਸ ਵਰੇ ਇਹਨਾਂ ਦੋਵਾਂ ਭਰਾਵਾਂ ਨੇ ਇਸ ਰੇਸ ਵਿੱਚ ਜਿੱਤ ਹਾਸਿਲ ਕੀਤੀ, ਭਾਰਤ ਦਾ ਮਾਣ ਵਧਾਇਆ। ਮੈਂ ਇਹਨਾਂ ਦੋਵਾਂ ਭਰਾਵਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ ਬਹੁਤ ਵਧਾਈ ਦਿੰਦਾ ਹਾਂ, ਅਭਿਨੰਦਨ ਕਰਦਾ ਹਾਂ। ਪਰ ਸਭ ਤੋਂ ਜ਼ਿਆਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਉਹਨਾਂ ਦੀ ਸਾਰੀ ਮੁਹਿੰਮ ਟੀਮ ਇੰਡੀਆ ਵਿਜ਼ਨ ਫੋਰ ਟ੍ਰਾਈਬਲਸ ਆਦਿਵਾਸੀਆਂ ਲਈ ਕੁਝ ਕਰ ਗੁਜ਼ਰਨ ਦੇ ਇਰਾਦੇ ਨਾਲ ਉਹ ਕਰਦੇ ਨੇ। ਵੇਖੋ, ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਹਰ ਕੋਈ ਕਿਵੇਂ ਆਪਣੀਆਂ ਆਪਣੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਅਤੇ ਇਹੀ ਤਾਂ ਹੈ ਕਿ ਜਦ ਐਸੀਆਂ ਘਟਨਾਵਾਂ ਸੁਣਦੇ ਹਾਂ ਤਾਂ ਸੀਨਾ ਫੁੱਲ ਜਾਂਦਾ ਹੈ। ਕਦੀ ਕਦੀ ਪਰਸੈਪਸ਼ਨ ਦੇ ਕਾਰਨ ਅਸੀਂ ਆਪਣੇ ਨੌਜਵਾਨਾਂ ਨਾਲ ਘੋਰ ਅਨਿਆਂ ਕਰ ਦਿੰਦੇ ਹਾਂ, ਅਤੇ ਪੁਰਾਣੀ ਪੀੜ੍ਹੀ ਨੂੰ ਹਮੇਸ਼ਾ ਲੱਗਦਾ ਹੈ ਕਿ ਨਵੀਂ ਪੀੜ੍ਹੀ ਨੂੰ ਕੁਝ ਸਮਝ ਨਹੀਂ ਹੈ। ਅਤੇ ਮੈਂ ਸਮਝਦਾ ਹਾਂ ਕਿ ਇਹ ਸਿਲਸਿਲਾ ਤਾਂ ਸਦੀਆਂ ਤੋਂ ਚੱਲਦਾ ਆਇਆ। ਮੇਰਾ ਨੌਜਵਾਨਾਂ ਦੇ ਸੰਬੰਧ ਵਿੱਚ ਤਜਰਬਾ ਵੱਖਰਾ ਹੈ। ਕਦੀ ਕਦੀ ਤਾਂ ਨੌਜਵਾਨਾਂ ਨਾਲ ਗੱਲਾਂ ਕਰਦੇ ਹਾਂ ਤਾਂ ਸਾਨੂੰ ਵੀ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ। ਮੈਂ ਕਈ ਅਜਿਹੇ ਨੌਜਵਾਨਾਂ ਨੂੰ ਮਿਲਿਆ ਹਾਂ ਜੋ ਕਹਿੰਦੇ ਨੇ, ਮੈਂ ਤਾਂ ਜੀਵਨ ਵਿੱਚ ਪ੍ਰਣ ਲਿਆ ਹੋਇਆ ਹੈ ਕਿ ਸੰਡੇ ਔਨ ਸਾਈਕਲ। ਕੁਝ ਲੋਕ ਕਹਿੰਦੇ ਨੇ ਕਿ ਮੈਂ ਤਾਂ ਹਫ਼ਤੇ ਵਿੱਚ ਇੱਕ ਦਿਨ ਸਾਈਕਲ ਡੇ ਰੱਖਿਆ ਹੋਇਆ ਹੈ, ਮੇਰੀ ਸਿਹਤ ਲਈ ਵੀ ਚੰਗਾ ਰਹਿੰਦਾ ਹੈ, ਵਾਤਾਵਰਨ ਲਈ ਵੀ ਚੰਗਾ ਰਹਿੰਦਾ ਹੈ, ਅਤੇ ਮੈਨੂੰ ਆਪਣੇ ਨੌਜਵਾਨ ਹੋਣ ਦਾ ਬੜਾ ਹੀ ਆਨੰਦ ਆਉਂਦਾ ਹੈ। ਅੱਜ ਕੱਲ੍ਹ ਤਾਂ ਸਾਡੇ ਦੇਸ਼ ਵਿੱਚ ਸਾਈਕਲ ਕਲੱਬਾਂ ਕਈ ਸ਼ਹਿਰਾਂ ਵਿੱਚ ਚੱਲਦੀਆਂ ਨੇ, ਅਤੇ ਸਾਈਕਲ ਨੂੰ ਪ੍ਰਮੋਟ ਕਰਨ ਵਾਲੇ ਲੋਕ ਵੀ ਬਹੁਤ ਨੇ। ਪਰ ਇਹ ਵਾਤਾਵਰਨ ਦੀ ਰੱਖਿਆ ਲਈ ਅਤੇ ਸਿਹਤ ਦੇ ਸੁਧਾਰ ਲਈ ਚੰਗੀਆਂ ਕੋਸ਼ਿਸ਼ਾਂ ਨੇ। ਅਤੇ ਅੱਜ ਜਦੋਂ ਮੇਰੇ ਦੇਸ਼ ਦੇ ਦੋ ਨੌਜਵਾਨਾਂ ਨੇ ਅਮਰੀਕਾ 'ਚ ਝੰਡਾ ਲਹਿਰਾ ਦਿੱਤਾ ਤਾਂ ਭਾਰਤ ਦੇ ਨੌਜਵਾਨ ਵੀ ਜਿਸ ਦਿਸ਼ਾ ਵਿੱਚ ਸੋਚਦੇ ਨੇ ਉਸ ਦਾ ਉਲੇਖ ਕਰਨਾ ਮੈਨੂੰ ਚੰਗਾ ਲੱਗਾ। ਮੈਂ ਅੱਜ ਵਿਸ਼ੇਸ਼ ਰੂਪ ਨਾਲ ਮਹਾਰਾਸ਼ਟਰ ਸਰਕਾਰ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਮੈਨੂੰ ਖੁਸ਼ੀ ਹੁੰਦੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਮੁੰਬਈ ਦੀ ਹਿੰਦੂ ਮਿਲ ਦੀ ਜ਼ਮੀਨ ਉਹਨਾਂ ਦਾ ਸਮਾਰਕ ਬਣਾਉਣ ਵਾਸਤੇ ਲੰਮੇ ਅਰਸੇ ਤੋਂ ਮਾਮਲਾ ਲਟਕਿਆ ਹੋਇਆ ਸੀ। ਮਹਾਰਾਸ਼ਟਰ ਦੀ ਨਵੀਂ ਸਰਕਾਰ ਨੇ ਇਸ ਕੰਮ ਨੂੰ ਪੂਰਾ ਕੀਤਾ ਅਤੇ ਹੁਣ ਉੱਥੇ ਬਾਬਾ ਸਾਹਿਬ ਅੰਬੇਦਕਰ ਦਾ ਵਿਸ਼ਾਲ ਦਿਵਯ ਪ੍ਰੇਰਕ ਸਮਾਰਕ ਬਣੇਗਾ, ਜੋ ਸਾਨੂੰ ਦਲਿਤ, ਪੀੜਿਤ, ਸ਼ੋਸ਼ਿਤ, ਵੰਚਿਤ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਰਹੇਗਾ। ਪਰ ਨਾਲ ਨਾਲ ਲੰਡਨ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਦਕਰ ਜਿੱਥੇ ਰਹਿੰਦੇ ਸਨ, 10 ਕਿੰਗ ਹੈਨਰੀ ਰੋਡ, ਉਹ ਮਕਾਨ ਵੀ ਹੁਣ ਖਰੀਦ ਲਿਆ ਹੈ। ਸੰਸਾਰ ਭਰ ਵਿੱਚ ਯਾਤਰਾ ਕਰਨ ਵਾਲੇ ਭਾਰਤੀ ਜਦ ਲੰਡਨ ਜਾਣਗੇ ਤਾਂ ਬਾਬਾ ਸਾਹਿਬ ਅੰਬੇਦਕਰ ਸਮਾਰਕ, ਜੋ ਮਹਾਰਾਸ਼ਟਰ ਸਰਕਾਰ ਉੱਥੇ ਬਣਾਉਣ ਵਾਲੀ ਹੈ, ਉਹ ਸਾਡਾ ਇੱਕ ਪ੍ਰੇਰਣਾ ਸਥਲ ਬਣ ਜਾਏਗਾ। ਮੈਂ ਮਹਾਰਾਸ਼ਟਰ ਸਰਕਾਰ ਨੂੰ ਬਾਬਾ ਸਾਹਿਬ ਅੰਬੇਦਕਰ ਨੂੰ ਸਨਮਾਨਿਤ ਕਰਨ ਲਈ ਇਹਨਾਂ ਦੋਹਾਂ ਕੋਸ਼ਿਸ਼ਾਂ ਵਾਸਤੇ ਵਧਾਈ ਦਿੰਦਾ ਹਾਂ, ਅਭਿਨੰਦਨ ਕਰਦਾ ਹਾਂ। ਮੇਰੇ ਪਿਆਰੇ ਭੈਣੋ ਭਰਾਵੋ, ਅਗਲੀ ਮਨ ਕੀ ਬਾਤ ਆਉਣ ਤੋਂ ਪਹਿਲਾਂ ਤੁਸੀਂ ਆਪਣੇ ਵਿਚਾਰ ਜ਼ਰੂਰ ਮੈਨੂੰ ਦੱਸਣਾ, ਕਿਉਂਕਿ ਮੇਰਾ ਵਿਸ਼ਵਾਸ ਹੈ ਕਿ ਲੋਕਤੰਤਰ ਲੋਕ ਭਾਗੀਦਾਰੀ ਨਾਲ ਚੱਲਦਾ ਹੈ, ਜਨ ਭਾਗੀਦਾਰੀ ਨਾਲ ਚੱਲਦਾ ਹੈ। ਮੋਢੇ ਨਾਲ ਮੋਢਾ ਮਿਲਾ ਕੇ ਹੀ ਦੇਸ਼ ਅੱਗੇ ਵੱਧ ਸਕਦਾ ਹੈ। ਮੇਰੀ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਧੰਨਵਾਦ।